ਲੱਗੀ। ਜਿੰਨੀ ਵੇਰ ਮਰਜ਼ੀ ਉਸ ਗੱਲ ਉੱਤੇ ਪੁੱਛੋ ਵੀ ਅੱਜ ਦੀ ਗੱਲ ਕੀ ਸੀ, ਕਿਉਂਕਿ ਇਹ ਗੱਲਾਂ ਜਿਹੜੀਆਂ ਨੇ ਬਹੁਤ ਕੰਮ ਦਾ ਵਿਸ਼ਾ ਸੀ। ਇਹ ਤਾਂ ਉਹਨਾਂ ਗੁਰਮੁਖਾਂ ਨੂੰ ਪਤਾ ਜਿਹੜੇ ਪਹੁੰਚੇ ਹੋਈਆਂ ਹਸਤੀਆਂ ਨੇ। ਇਸ ਕਰਕੇ ਔਖਾ ਨਹੀਂ ਕਹਿਣਾ, ਔਖਾ ਕੰਮ ਤੇ ਉਹ ਹੁੰਦਾ ਜਿਹਨੂੰ ਕਹਿੰਦੇ ਔਖੀ ਘੜੀ ਨਾ ਦੇਖਣ ਦੇਈ, ਉਹ ਜਿਹੜਾ ਵਿਸ਼ਿਆਂ ਵਿਕਾਰਾਂ ਚ ਫਸਣਾ, ਉਹ ਜਿਹੜਾ ਕੁਰੀਤਾਂ ਵਿੱਚ ਫਸਣਾ, ਉਹ ਗੱਲਾਂ ਸਿੱਖ ਲਈ ਔਖੀਆਂ ਹੁੰਦੀਆਂ ਨੇ। ਇਹ ਜਿਹੜੀਆਂ ਗੱਲਾਂ, ਇਹ ਗੱਲਾਂ ਨਹੀਂ ਹਨ, ਉਹ ਗੱਲਾਂ ਇਹ ਜਿਹੜੀਆਂ ਗੱਲਾਂ ਨੇ ਇਹ ਤਾਂ ਬਚਨ ਨੇ, ਮਿੱਠੇ ਬਚਨ, ਪਿਆਰੇ ਬਚਨ, ਸੋਝੀ ਦੇਣ ਵਾਲੇ ਬਚਨ ਹਨ। ਇਹ ਬਚਨ ਤਾਂ ਇਹ ਜਦੋਂ ਪਹਿਲਾਂ ਗੁਰਦੁਆਰਾ ਮੋਤੀ ਬਾਗ ਸਾਹਿਬ ਕਥਾ ਹੋਈ ਸੀ ਉਦੋਂ 18 ਦੇ ਕਰੀਬ ਕੈਸਟਾਂ ਬਣੀਆਂ ਸੀ ਇਹਦੀਆਂ। ਇਹ ਜਿਹੜੇ ਸੰਤ ਮਹਾਤਮਾ ਨੇ ਨਾ ਬੜੇ ਬੜੇ, ਇਹ ਕਥਾ ਉਹ ਸੁਣਦੇ ਨੇ, ਉਹ ਇੰਨੇ ਖੁਸ਼ ਹੁੰਦੇ ਨੇ, ਕਹਿੰਦੇ ਵੀ ਆਹ ਚੀਜ਼ ਤਾਂ ਬੜੀ ਵਧੀਆ ਤੂੰ ਸਾਨੂੰ ਸੁਣਾਈ। ਬੜੇ ਬੜੇ ਜਿਹੜੇ ਵਿਦਵਾਨ ਨੇ ਇੰਗਲੈਂਡ, ਅਮਰੀਕਾ, ਕੈਨੇਡਾ ਵਿੱਚ ਇਹ ਕੈਸਟਾਂ ਜਿੱਥੇ ਵਿਦਵਾਨ ਕਈ ਉੱਥੇ ਤਕੜੇ ਬੈਠੇ ਨੇ, ਕਈ ਜਿਹੜੇ ਵਿਦਾਂਤੀ ਮਹਾਂਪੁਰਸ਼ ਨੇ, ਕਈ ਜਿਹੜੇ ਐਸੇ ਨੇ ਸੰਪਰਦਾਇ ਮਹਾਂਪੁਰਸ਼ ਨੇ, ਉਹ ਇਹਨਾਂ ਚੀਜ਼ਾਂ ਨੂੰ ਸੁਣ ਕੇ ਬੜੇ ਖੁਸ਼ ਹੁੰਦੇ ਨੇ। ਕਿਉਂ? ਸੂਖਮ ਬੁੱਧੀ ਨਾਲ ਸੁਣਨ ਵਾਲੀਆਂ ਚੀਜ਼ਾਂ ਹੁੰਦੀਆਂ ਨੇ, ਇਹੀ ਤਾਂ ਅਸਲੀ ਚਰਚਾ ਕਰਨ ਵਾਲੀ। ਜਦੋਂ ਆਪਾਂ ਅੱਗੇ ਚੱਲ ਕੇ ਕਿਤੇ ਵਾਹਿਗੁਰੂ ਦੀ ਮਿਹਰ ਨਾਲ ਅੰਮ੍ਰਿਤ ਵੇਲੇ ਦੀ ਕਥਾ ਵਿੱਚ ਸਿੱਧ ਗੋਸ਼ਟ ਦੀ ਕਥਾ ਹੋਵੇਗੀ, ਵਾਹਿਗੁਰੂ ਜਦੋਂ ਕਰਵਾਉਣਗੇ, ਪ੍ਰੇਰਣਾ ਦੇਣਗੇ, ਉਦੋਂ ਕਰਾਂਗੇ। ਜਦੋਂ ਕਿਤੇ ਸਿੱਧ ਗੋਸ਼ਟ ਦੀ ਕਥਾ ਹੋਈ, ਸ਼ਾਮ ਦੀ ਸੰਗਤ ਨੂੰ ਸਵੇਰੇ ਸੱਦਾ ਦੇਵਾਂਗੇ, ਉਦੋਂ ਆਜੋ ਵੀ ਹੁਣ ਸੁਣ ਲਓ, ਇਤਨਾ ਸੂਖਮ ਗਿਆਨ ਹੈ ਸਿੱਧ ਗੋਸ਼ਟ ਵਿੱਚ। ਉਹਦੀ ਕਥਾ ਕਰਕੇ ਤਾਂ ਫਿਰ ਇਉਂ ਮਹਿਸੂਸ ਹੁੰਦਾ ਬਈ ਇਦੋਂ ਅੱਗੇ ਤਾਂ ਹੁਣ ਹੈ ਨਹੀਂ ਕੁਛ, ਬਸ ਅਖੀਰ ਦੀ ਕਥਾ ਹੈ ਉਹ। ਇਸ ਤਰ੍ਹਾਂ ਮਹਾਰਾਜ ਕਹਿੰਦੇ ਜਦੋਂ ਕਥਾ ਹੁੰਦੀ ਉਹ ਸੂਖਮ ਬੁੱਧੀ ਕਰਕੇ ਉਸ ਗਿਆਨ ਨੂੰ ਗ੍ਰਹਿਣ ਕਰੇ।
ਸ੍ਰੀ ਅੰਮ੍ਰਿਤਸਰ ਮੱਜਨ ਕਰੀਏ, ਜਨਮ ਜਨਮ ਕੇ ਅੱਗ ਪਰ ਹਰੀਏ।
ਸ੍ਰੀ ਅੰਮ੍ਰਿਤਸਰ ਸਾਹਿਬ ਦੀ ਯਾਤਰਾ ਕਰੋ ਭਾਈ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ, ਜਨਮਾਂ ਜਨਮਾਂਤਰਾਂ ਦੇ ਕੀਤੇ ਹੋਏ ਜਿਹੜੇ ਪਾਪ ਨੇ, ਗੁੱਝੀਆਂ ਰਮਜਾਂ ਨੇ ਇਹ ਸਾਰੀਆਂ, ਸਤਿਗੁਰੂ ਦੱਸਦੇ ਨੇ। ਆਮ ਬੰਦੇ ਲਈ ਤਾਂ ਕੋਈ ਖਾਸ ਗੱਲ ਨਹੀਂ ਹੈ, ਉਹ ਕਹਿੰਦਾ ਉੱਥੇ ਵੀ ਨਹਾਤੇ ਉੱਥੇ ਵੀ ਨਹਾਤੇ, ਇੱਕੋ ਗੱਲ ਹੈ ਜੀ, ਹੁਣ ਉਹ ਗੱਲ ਨਹੀਂ। ਕਿਉਂ ਇਹ ਗੱਲ ਨਹੀਂ? ਬੜਾ ਫਾਇਦਾ ਹੁੰਦਾ, ਬਹੁਤ ਜ਼ਿਆਦਾ ਲਾਭ ਹੈ। ਉਹ ਜਿਨ੍ਹਾਂ ਨੇ ਲਾਭ ਲੈਣਾ ਉਹ ਲੈਂਦੇ ਨੇ, ਵਾਹਿਗੁਰੂ ਦੀ ਕਿਰਪਾ ਦਾ ਸਦਕਾ। ਸ੍ਰੀ ਅੰਮ੍ਰਿਤ ਸਰੋਵਰ ਦਾ ਇਸ਼ਨਾਨ, ਰਾਤ ਨੂੰ 12:01 ਤੇ ਇਸ਼ਨਾਨ ਹੁੰਦਾ ਉੱਥੇ, 12:01 ਤੇ ਇਸ਼ਨਾਨ ਕਰਦਿਆਂ ਹੀ ਸ੍ਰੀ ਹਰਿਮੰਦਰ ਸਾਹਿਬ ਦੇ ਦਰਬਾਰ ਸਾਹਿਬ ਦੀ ਅੰਦਰ ਦੀ ਸੇਵਾ ਕਿਸੇ ਭਾਗਾਂ ਵਾਲੇ ਨੂੰ ਪ੍ਰਾਪਤ ਹੁੰਦੀ ਹੈ। ਇਸ ਕਰਕੇ ਕਈ ਚੀਜ਼ਾਂ ਐਸੀਆਂ ਗੁਪਤ ਵੀ ਨੇ, ਜਦੋਂ ਕੋਈ ਮਹਾਰਾਜ ਅੱਗੇ ਚੱਲ ਕੇ ਦੱਸ ਵੀ ਦੇਣਗੇ ਆਪਾਂ ਨੂੰ, ਮਹਾਰਾਜ ਜੀ ਤੋਂ ਸੁਣਦੇ ਹਾਂ।
ਹਰਿਮੰਦਰ ਦਰਸ ਦਰਬਾਰ, ਹੋਤ ਸਦਾ ਗੁਰ ਗਿਰਾ ਉਚਾਰ।
ਕਹਿੰਦੇ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੇ ਦਰਸ਼ਨ ਕਰੋ ਜਾ ਕੇ, ਸ਼ਰਧਾ ਨਾਲ, ਭਾਵਨਾ ਨਾਲ, ਜਿੱਥੇ ਹਰ ਵਕਤ ਗੁਰਾਂ ਦੀ ਬਾਣੀ ਦਾ ਕੀਰਤਨ ਹੁੰਦਾ ਹੈ। ਜੇ ਰਾਤ ਨੂੰ ਕੀਰਤਨ ਨਹੀਂ ਹੁੰਦਾ, ਇਤਨੇ ਅਖੰਡ ਪਾਠ ਸਾਹਿਬ ਹੋ ਰਹੇ ਨੇ, ਉਹ ਹਰੀ ਦਾ ਮੰਦਿਰ ਹੈ, ਵਾਹਿਗੁਰੂ ਦਾ ਉੱਥੇ 24 ਵਾਸਾ ਹੈ।
ਸਹਿਤ ਅਗਵ ਕੇ ਬੈਠੇ ਮਾਹੀ, ਗੁਰਬਿਨ ਮਨ ਨ ਡੁਲਾਵੇ ਕਾਹੀ।
ਸਹਿਤ ਅਦਬ ਦੇ ਬੈਠਣਾ, ਕਿਸੇ ਪਾਸੇ ਮਨ ਨਹੀਂ ਦਲਾਉਣਾ, ਸਤਿਗੁਰੂ ਜੀ ਨੂੰ ਹਾਜ਼ਰ ਨਾਜ਼ਰ ਜਾਣਨਾ। ਇਉਂ ਹੁੰਦਾ ਜਿਵੇਂ ਚੰਦਰਮਾ ਤੇ ਗਏ, ਇਹ ਲੈ ਕੇ ਆਪਣੇ ਰੌਕਟ ਉਥੋਂ ਮੁੜ ਆਏ। ਕੀ ਲੈ ਕੇ ਆਏ? ਇੱਕ ਮਿੱਟੀ ਜੀ ਲਿਆਏ। ਕਹਿੰਦੇ ਚੰਦਰਮਾ ਤੇ ਕੁਛ ਨਹੀਂ ਹੈ, ਉੱਥੇ ਮਿੱਟੀ। ਇਹਨਾਂ ਨੂੰ ਕੀ ਦੀਂਦਾ ਉੱਥੇ ਕੀ ਆ? ਉਹ ਚੰਦਰਮਾ ਦੇ ਉੱਤੇ ਸਾਰਾ ਕੁਛ ਹੀ ਆ, ਉੱਥੇ ਗੁਪਤ ਆਬਾਦੀ ਹੈ, ਉਹ ਨਜ਼ਰ ਨਹੀਂ ਆਉਂਦੀ। ਐਵੇਂ ਹਰਿਮੰਦਰ ਸਾਹਿਬ ਦੇ ਵਿੱਚ ਵਾਹਿਗੁਰੂ ਸਾਖਿਆਤ ਬੈਠੇ ਨੇ। ਇੱਕ ਕਵੀ ਨੇ ਇੱਕ ਪੰਗਤੀ ਲਿਖੀ ਹੈ, ਉਦੋਂ ਬਾਅਦ ਉਹ ਚੜ੍ਹਾਈ ਕਰ ਗਿਆ, ਅਗਲੀ ਕਵਿਤਾ ਪੂਰੀ ਨਹੀਂ ਕਰ ਸਕਿਆ। ਬਸ ਮੈਨੂੰ ਉਹਦੀ ਇੱਕੋ ਹੀ ਪੰਗਤੀ ਯਾਦ ਹੈ, ਹਰਿਮੰਦਰ ਸਾਹਿਬ ਪਰਿਕਰਮਾ ਵਿੱਚ ਮੈਨੂੰ ਉਹ ਖੜ ਕੇ ਕਹਿੰਦਾ, ਹਰਿਮੰਦਰ ਸਾਹਿਬ ਵੱਲ ਹੱਥ ਕਰਕੇ ਕਹਿੰਦਾ, ਇਹ ਸੁੰਦਰ ਹਰਿਮੰਦਰ ਅੰਦਰ, ਕਹਿੰਦਾ ਕਵਿਤਾ ਰਚ ਰਿਹਾ, ਪਹਿਲੀ ਲਾਈਨ ਸੁਣ ਲੈ, ਫਿਰ ਮੈਂ ਕੱਲ ਨੂੰ ਸੁਣਾਵਾਂਗਾ। ਫਿਰ ਉਹ ਸੁਣਾਈ ਨਹੀਂ ਸਕਿਆ। ਇਹ ਸੁੰਦਰ ਹਰਿਮੰਦਰ ਅੰਦਰ ਜੋਤ ਕਰਤਾਰ ਦੀ, ਇੱਕੋ ਹੀ ਗੱਲ ਯਾਦ ਔਰ ਐਡੀ ਖਾਸ ਹੈ ਇਹ। ਮਹਾਰਾਜ ਇੱਥੇ ਇਹੀ ਕਹਿੰਦੇ, ਉਹ ਹਰਿਮੰਦਰ ਸਾਹਿਬ ਚ ਵਾਹਿਗੁਰੂ ਬੈਠੇ ਨੇ, ਅੱਖਾਂ ਵਾਲਿਆਂ ਨੂੰ ਦਿਖਦੇ ਨੇ, ਕਿਉਂਕਿ ਹਰਿਮੰਦਰ ਸਾਹਿਬ ਅਤੇ ਸੱਚਖੰਡ ਇੱਕੋ ਹੀ ਨਕਸ਼ਾ ਹੈ ਦੋਵਾਂ ਦਾ। ਸੱਚਖੰਡ ਵਿੱਚ ਵੀ ਇਹੀ ਹਰਿਮੰਦਰ ਸਾਹਿਬ ਹੈ, ਇਹ ਗੱਲ ਕੌਣ ਦੱਸ ਸਕਦਾ ਆਪਾਂ ਨੂੰ? ਇਹ ਬ੍ਰਹਮ ਗਿਆਨੀ ਜਿਹੜੇ ਰਾਤ ਨੂੰ ਸਮਾਧੀ ਲਾ ਕੇ ਸੱਚਖੰਡ ਚਲੇ ਜਾਂਦੇ ਨੇ, ਦਿਨੇ ਆਪਾਂ ਨੂੰ ਦਰਸ਼ਨ ਦਿੰਦੇ ਰਹਿੰਦੇ ਨੇ। ਅਸੀਂ ਉਹਨਾਂ ਨੂੰ ਪੁੱਛਿਆ ਵੀ ਸੱਚਖੰਡ ਦਾ ਕੋਈ ਮਾੜਾ ਮੋਟਾ ਨਕਸ਼ਾ ਬਖਸ਼ਾ ਕੁਝ ਤਾਂ ਦੱਸੋ, ਸਾਨੂੰ ਮਾੜਾ ਜ਼ਿਆਦਾ ਧਿਆਨ ਰਹੇ ਉਧਰਲਾ। ਕਹਿੰਦੇ ਬਸ ਹਰਿਮੰਦਰ ਸਾਹਿਬ ਤੇ ਸੱਚਖੰਡ ਇੱਕੋ ਹੀ ਰੂਪ ਹੈ। ਇਹ ਵੀ ਉਹ ਬਹੁਤ ਜ਼ਿਆਦਾ ਵੱਡਾ ਹੈ ਤੇ ਇਹ ਆਕਾਰ ਛੋਟਾ ਹੈ, ਪਰ ਇਹ ਹੈ ਕਿ ਵਾਹਿਗੁਰੂ ਉੱਥੇ ਵੀ ਨੇ ਤੇ ਵਾਹਿਗੁਰੂ ਇੱਥੇ ਵੀ ਨੇ। ਸੱਚਖੰਡ ਵਸੈ ਨਿਰੰਕਾਰ, ਉਹ ਹਰਿਮੰਦਰ ਸਾਹਿਬ ਦੇ ਵਿੱਚ ਹੀ ਨਿਰੰਕਾਰ ਵਸਦੇ ਨੇ। ਇਸ ਕਰਕੇ ਮਹਾਰਾਜ ਇੱਥੇ ਜ਼ੋਰ ਦੇ ਰਹੇ ਹੋ, ਯਾਤਰਾ ਜ਼ਰੂਰ ਕਰਿਆ ਕਰੋ।
ਸੈਤ ਅਦਬ ਕੇ ਬੈਠੇ ਮਾਏ,
ਅਦਬ ਦੇ ਨਾਲ ਬੈਠਣਾ, ਡਰ ਦੇ ਨਾਲ, ਭੈ ਦੇ ਨਾਲ।
ਗੁਰ ਬਿਨ ਮਨ ਨਾ ਡੁਲਾਵੇ ਕਾਏ,
ਗੁਰਾਂ ਤੋਂ ਬਿਨਾਂ ਹੋਰ ਇਧਰ ਉਧਰ ਮਨ ਨਹੀਂ ਡੁਲਾਉਣਾ ਕਿਸੇ ਪਾਸੇ।
ਸਤਿਗੁਰ ਜੋਤ ਜਾਗਤੀ ਜਹਾਂ,
ਜਿੱਥੇ ਜਾਗ ਦੀ ਜੋਤ ਹੈ, ਸਤਿਗੁਰ ਦੀ ਜਾਗ ਦੀ ਜੋਤ, ਭਨ ਮਥਰਾ ਕਛ ਭੇਦ ਨਹੀਂ। ਗੁਰੂ ਅਰਜਨ ਪ੍ਰਤੱਖ ਹਰ ਹਰੀ ਆਪ ਬੈਠਦੇ ਹਨ।
ਨਿਤ ਪ੍ਰਤ ਸਾਦਰ ਦਰਸੋਤਾ,
ਕਹਿੰਦੇ ਨਿਤਾ ਪ੍ਰਤੀ ਸਹਿਤ ਆਦਰ ਦੇ ਰੋਜ਼ ਦਰਸ਼ਨ ਕਰੋ।
ਕਿਦੋਂ ਪਰਬ ਕੇ ਦਿਨ ਚਲ ਜਾਓ,
ਜਾਂ ਜੇ ਤੁਸੀਂ ਦੂਰ ਬੈਠੇ ਹੋ ਰੋਜ਼ ਨਹੀਂ ਜਾ ਸਕਦੇ, ਜਿੱਦਣ ਪੁਰਬ ਦਾ ਦਿਨ ਆਵੇ, ਗੁਰਪੁਰਬ ਆਉਣ, ਹੁਣ ਚੌਥੇ ਪਾਤਸ਼ਾਹ ਦਾ ਅਵਤਾਰ ਦਿਹਾੜਾ ਆਉਣਾ ਅਗਲੇ ਮਹੀਨੇ ਚ, ਇਸੇ ਪ੍ਰਕਾਰ ਜਿੰਨੇ ਵੀ ਦਿਹਾੜੇ ਨੇ, ਦਸਾਂ ਸਰੂਪਾਂ ਦੇ ਅਵਤਾਰ ਦਿਹਾੜੇ, ਜਾਂ ਦੀਵਾਲੀ, ਖਾਸ ਕਰਕੇ ਦੀਵਾਲੀ ਦੀ ਤਾਂ ਮਹਿਮਾ ਦਾ ਕਿਆ ਕਹਿਣਾ, ਦੀਵਾਲੀ ਦੀ ਤਾਂ ਬਹੁਤ ਵੱਡੀ ਮਹਿਮਾ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ। ਇਸ ਕਰਕੇ ਉਹ ਤਾਂ ਭਾਗਾਂ ਵਾਲੇ ਉਸ ਦਿਨ ਦਰਸ਼ਨ ਕਰਦੇ, ਜਿਹਨਾਂ ਚੰਗੇ ਭਾਗ ਹੁੰਦੇ ਉੱਥੇ ਇਸ਼ਨਾਨ ਕਰਦੇ ਨੇ। ਕਹਿੰਦੇ ਖਾਸ ਪੁਰਬਾਂ ਤੇ ਜਾ ਕੇ ਉੱਥੇ ਭਾਈ ਦਰਸ਼ਨ ਇਸ਼ਨਾਨ ਕਰੋ। ਬਾਹਰਲੇ ਦੇਸ਼ ਚ ਰਹਿੰਦੇ ਆ, ਆਉਣਾ ਔਖਾ। ਕਹਿੰਦੇ ਚੰਗਾ ਭਾਈ ਇੱਕ ਸਾਲ ਬਾਅਦ ਦਰਸ਼ਨ ਜ਼ਰੂਰ ਕਰਿਆ ਕਰੋ।
ਤਨ ਮਨ ਤੇ ਗੁਰਸਿੱਖ ਹੋਏ ਕਰਕੇ ਗਇਓ ਨਾ ਦਰਸ਼ਨ ਅੰਮ੍ਰਿਤ ਸਰ ਕੇ।
ਕਹਿੰਦੇ ਤਨ ਮਨ ਕਰਕੇ ਗੁਰਸਿੱਖ ਹੋ ਕੇ ਜਿਹੜਾ ਸਿੱਖ ਗਿਆ ਨੀ ਦਰਸ਼ਨ ਕਰਨ ਸ੍ਰੀ ਅੰਮ੍ਰਿਤਸਰ ਸਾਹਿਬ ਦੇ,
ਕਿਉਂ ਤਿੰਨ ਜਨਮ ਥਰਿਓ ਜਗ ਆਏ, ਨਿਸ਼ਫਲ ਭਇਓ ਗਇਓ ਪਛਤਾਏ।
ਕਹਿੰਦੇ ਉਹਨੇ ਜਨਮ ਹੀ ਕਿਉਂ ਲਿਆ ਸਿੱਖਾਂ ਦੇ ਘਰ, ਜਾਂ ਹਰਿਮੰਦਰ ਸਾਹਿਬ ਦੇ ਦਰਸ਼ਨ ਨਹੀਂ ਕੀਤੇ, ਇਸ਼ਨਾਨ ਨਹੀਂ ਕੀਤੇ, ਉਹ ਜੱਗ ਵਿੱਚ ਕਿਉਂ ਆਏ ਨੇ? ਉਹ ਤਾਂ ਭਾਈ ਨਿਸ਼ਫਲ ਹੋ ਗਿਆ, ਉਹ ਤਾਂ ਦੁਨੀਆਂ ਤੋਂ ਮਰਨ ਲੱਗਿਆ, ਪਛਤਾਵਾ ਕਰਦਾ ਹੈ ਕਿ ਮੈਂ ਹਰਿਮੰਦਰ ਸਾਹਿਬ ਨਾ ਗਿਆ, ਦਰਸ਼ਨ ਇਸ਼ਨਾਨ ਨਾ ਕੀਤੇ।
ਜੇ ਦਰਸੈ ਅਰ ਸਰਵਰ ਮੱਜੈ, ਪਾਏ ਪਦਾਰਥ ਸਭ ਅੱਗ ਭੱਜੈ।
ਜਿਹੜੇ ਦਰਸ਼ਨ ਪਾ ਲੈਂਦੇ ਨੇ ਹਰਿਮੰਦਰ ਸਾਹਿਬ ਦੇ, ਸਰੋਵਰ ਦੇ ਵਿੱਚ ਇਸ਼ਨਾਨ ਕਰਦੇ ਸ਼ਰਧਾ ਭਾਵਨਾ ਨਾਲ, ਪਦਾਰਥ ਸਾਰੇ ਪਾ ਲੈਂਦੇ ਨੇ, ਉਹਨਾਂ ਦੇ ਕੁੱਲ ਪਾਪ ਜਿੰਨੇ ਨੇ, ਜੇ ਉਹਦੇ ਅੰਦਰ ਵਿਸ਼ਵਾਸ ਹੈ, ਸ਼ਰਧਾ ਹੈ, ਸਾਰੇ ਪਾਪ ਉਹਦੇ ਦੌੜ ਜਾਂਦੇ। ਜੇ ਇੱਕ ਗੱਲ ਮਨ ਚ ਰੱਖੋ ਕਿ ਹਰਿਮੰਦਰ ਸਾਹਿਬ ਦੇ ਵਿੱਚ ਹਰੀ ਦਾ ਵਾਸਾ ਹੈ।
ਅਸੀਂ ਉਪਦੇਸ਼ ਪ੍ਰਥਮ ਗੁਰ ਕਰੈ ਅੰਤੈ ਕਰਨ ਸੁਧਤਾ ਦਰੈ,
ਇਹ ਹੈ ਸਤਿਗੁਰੂ ਮਹਾਰਾਜ ਦਾ ਪਹਿਲਾ ਉਪਦੇਸ਼। ਨਵਾਂ ਗੁਰਸਿੱਖ ਆਉਂਦਾ ਉਹਨੂੰ ਉਪਦੇਸ਼ ਕਰਦੇ ਨੇ, ਪਹਿਲਾਂ ਉਹਦੇ ਅੰਤਸ਼ਕਰਨ ਦੀ, ਮਨ ਬੁੱਧ ਚਿੱਤ ਹੰਕਾਰ ਦੀ ਚੰਗੀ ਤਰ੍ਹਾਂ ਅੰਦਰੋਂ ਮੈਲ ਦੂਰ ਕਰਦੇ ਹਨ।
ਸਤਿਨਾਮ ਸਿਮਰਤ ਜਨ ਜੋਏ, ਹਰ ਗੁਰ ਸੰਗ ਪ੍ਰੇਮ ਜਿਸ ਹੋਏ।
ਜਿਹੜਾ ਰਾਤ ਦਿਨ ਰਟਨ ਲਾਈ ਰੱਖਦਾ ਹੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਜਿਹੜਾ ਸਤਨਾਮ ਸਿਮਰਤ ਜਨ ਜੋਏ, ਜਿਹੜਾ ਕਹਿੰਦੇ ਹਰ ਗੁਰ ਸੰਗ ਪ੍ਰੇਮ ਜਿਸ ਹੋਏ, ਹਰੀ ਨਾਲ, ਵਾਹਿਗੁਰੂ ਨਾਲ, ਗੁਰਾਂ ਨਾਲ, ਹਰੀ ਸਰੂਪ ਸਤਿਗੁਰਾਂ ਨਾਲ ਜਿਨ੍ਹਾਂ ਦਾ ਪ੍ਰੇਮ ਹੁੰਦਾ, ਜਿਹੜਾ ਨਾਮ ਦੇ ਵਿੱਚ ਲਿਵ ਲਾਉਂਦਾ, ਉਹੀ ਗੁਰਸਿੱਖ ਸਾਰਿਆਂ ਨਾਲੋਂ ਸ਼੍ਰੋਮਣੀ ਹੈ।
ਤਿਸੈ ਨਿਤਾ ਪ੍ਰਤ ਭਗਤ ਦ੍ਰਿੜਾ ਮੈਂ, ਪਾਣਾ ਮੰਨਣ ਕੋ ਸਿੱਖ ਰਾਵੈ।
ਹੁਣ ਅਗਲੀ ਸਟੇਜ ਉਹਨੂੰ ਸਿਖਾਉਂਦੇ ਨੇ, ਕਹਿੰਦੇ ਹੁਣ ਤੂੰ ਭਗਤੀ ਕਰ, ਪਹਿਲਾਂ ਕਰਮ ਕਰਾਇਆ ਸੇਵਾ, ਫਿਰ ਉਪਾਸ਼ਨਾ ਕਰਵਾਈ ਅਗਲੀ ਆ, ਹੁਣ ਉਪਾਸ਼ਨਾ ਚੱਲ ਰਹੀ ਹੈ, ਗਿਆਨ ਜਾ ਕੇ ਅੱਗੇ ਦੇਣਗੇ। ਇਹ ਚੀਜ਼ ਆ ਉਪਾਸ਼ਨਾ ਕਿਵੇਂ ਕਰਨੀ ਹੈ ਉਹ ਦੱਸਿਆ, ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨੇ, ਇਸ਼ਨਾਨ ਕਰਨੇ, ਬਾਣੀ ਪੜ੍ਹਨੀ, ਕਹ ਰਹੇ ਤਿਸੈ ਨਿਤਾ ਪ੍ਰਤ ਭਗਤ ਦ੍ਰਿੜਾਵੈ। ਰੋਜ਼ ਉਹਨੂੰ ਭਗਤੀ ਦ੍ਰਿੜ ਕਰਾਉਂਦੇ ਨੇ, ਸਤਿਗੁਰ ਨਾਮ ਨਿਧਾਨ ਦ੍ਰਿੜਾਇਆ ਚਿੰਤਾ ਸਗਲ ਬਿਨਾਸੀ। ਨਾਮ ਨਿਧਾਨ ਗੁਰਸਿੱਖ ਨੂੰ ਦ੍ਰਿੜ ਕਰਾਉਂਦੇ ਨੇ, ਉਹਨੂੰ ਭਰੋਸਾ ਦਿੰਦੇ ਨੇ, ਪ੍ਰਭ ਕੀ ਸਰਨ ਸਗਲ ਭੈ ਲਾਥੇ ਦੁੱਖ ਬਿਨਸੇ ਸੁਖ ਪਾਇਆ।
ਭਾਣਾ ਮੰਨਣ ਕੋ ਸਿੱਖ ਰਾਵੈ।
ਹੌਲੀ ਹੌਲੀ ਗੁਰਸਿੱਖ ਨੂੰ ਭਾਣਾ ਮੰਨਣ ਦਾ ਉਪਦੇਸ਼ ਦਿੰਦੇ ਨੇ। ਭਾਣਾ ਮੰਨਣ ਦੇ ਬਹੁਤ ਜ਼ਿਆਦਾ ਨੰਬਰ ਨੇ ਭਗਤੀ ਦੇ ਵਿੱਚ। ਜਿਹੜਾ ਬੰਦਾ ਭਾਣਾ ਮੰਨ ਲਵੇ ਉਹਦੇ ਉੱਤੇ ਵਾਹਿਗੁਰੂ ਦੀਆਂ ਖੁਸ਼ੀਆਂ ਨੇ।
ਕਸ਼ਟ ਆਪਦਾ ਪਰੈ ਜੇ ਕੋਈ ਕਦੋਂ ਸਰੀਰ ਬਿਖੈ ਰੁਜੋਏ।
ਕੀ ਸਿਖਾਉਂਦੇ ਨੇ ਮਹਾਰਾਜ ਭਾਣਾ ਮੰਨਣਾ? ਕਹਿੰਦੇ ਕੋਈ ਕਸ਼ਟ ਆ ਜਾਂਦਾ, ਕੋਈ ਬਿਪਤਾ ਆ ਜਾਂਦੀ ਹੈ, ਕਿਤੇ ਸਰੀਰ ਵਿੱਚ ਕੋਈ ਰੋਗ ਪੈਦਾ ਹੋ ਜਾਂਦਾ ਹੈ।
ਬਿਪਰੈ ਸੁੱਤ ਬਿਦਾਦਿਕ ਮਾਹੀ ਪ੍ਰਾਰਬਧ ਕਰ ਹੋਏ ਕੁਛ ਜਾਈ।
ਸੋ ਕਹਿੰਦੇ ਕੋਈ ਉਲਟੀ ਗੱਲ ਹੋ ਜਾਂਦੀ ਕਈ ਵਾਰੀ, ਪੁੱਤਰ ਵਿੱਚ ਜਾਂ ਪੈਸੇ ਵਿੱਚ ਹੇਰ ਫੇਰ ਹੋ ਗਿਆ, ਕੋਈ ਚੜ੍ਹਾਈ ਕਰ ਗਿਆ, ਪੈਸੇ ਦਾ ਘਾਟਾ ਪੈ ਗਿਆ, ਹੋਰ ਕਈ ਪ੍ਰਕਾਰ ਦੇ ਕਰਮ ਹੋ ਜਾਂਦੇ ਹਨ।
ਪ੍ਰਭ ਮੈਂ ਦੋਸ਼ ਆਰੋਪੈ ਕੋਈ ਨਾ ਨੀਕੋ ਲਖੈ ਦੀਨ ਮਨ ਹੋਏ ਨਾ।
ਇਹ ਕਹਿੰਦੇ ਵਾਹਿਗੁਰੂ ਦਾ ਦੋਸ਼ ਨਾ ਜਾਣ, ਇਹ ਤਾਂ ਤੇਰੇ ਕਿਰੇ ਮਾਨ ਕਰਮ ਸੀ, ਸੰਚਿਤ ਬਣੇ, ਸੰਚਿਤ ਤੋਂ ਪਰਾਲਬਧ ਬਣੀ, ਉਹ ਤਾਂ ਪਹਿਲਾਂ ਤੋਂ ਹੀ ਬਣੀ ਹੋਈ। ਤੂੰ ਕਹੇ ਅੱਜ ਵਾਹਿਗੁਰੂ ਨੇ ਮੇਰਾ ਅੱਜ ਨੁਕਸਾਨ ਕਰ ਦਿੱਤਾ ਹੈ, ਮਹਾਰਾਜ ਕਹਿੰਦੇ ਮੈਨੂੰ ਕੀ ਲੋੜ ਹੈ, ਦੁੱਖੀ ਦਾ ਬੰਦਾ ਨਹੀਂ ਤੂੰ, ਤੇਰਾ ਨੁਕਸਾਨ ਮੈਂ ਕਹਿੰਦਾ ਕਰਨਾ, ਕਿਉਂ ਮੈਂ ਤਿੰਨਾਂ ਲੋਕਾਂ ਦਾ ਮਾਲਕ, ਤੂੰ ਕਹਿੰਦੇ ਮਹਾਰਾਜ ਮੇਰਾ ਨੁਕਸਾਨ, ਮੈਨੂੰ ਕੋਈ ਤੇਰਾ ਫਾਇਦਾ? ਇਹ ਤਾਂ ਤੇਰੀ ਪਿਛਲੇ ਜਨਮ ਦੀ ਪਰਾ ਲੱਭਦਾ, ਉਦੋਂ ਪਿਛਲੇ ਦੀ ਆ, ਉਦੋਂ ਪਿਛਲੇ ਦੀ ਆ, ਤੇਰੀਆਂ ਆਪਣੀਆਂ ਗਲਤੀਆਂ ਹੀ ਪਰਾਲਬਧ ਬਣ ਕੇ ਤੈਨੂੰ ਤੈਨੂੰ ਭੋਗਣੀਆਂ ਪਈਆਂ, ਕਸੂਰ ਤੂੰ ਮੇਰਾ ਕੱਢਦਾ। ਮਹਾਰਾਜ ਕਹਿੰਦੇ ਮੇਰਾ ਕਸੂਰ ਨਹੀਂ ਇਹਦੇ ਚ, ਇਸ ਕਰਕੇ ਅਕਾਲ ਪੁਰਖ ਦਾ ਕਸੂਰ ਨਾ ਕੱਢੋ, ਇਹ ਕਹੋ ਵੀ ਇਹ ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰ ਜਨਾ। ਇਸ ਕਰਕੇ ਮਹਾਰਾਜ ਕਹਿੰਦੇ ਜਿਹਾ ਬੀਜੈ ਸੋ ਲੁਣੈ, ਕਰਮਾਂ ਸੰਦੜਾ ਖੇਤ। ਇਹ ਤਾਂ ਅਕਾਲ ਪੁਰਖ ਜੀ ਪਰਾਲਬਧ ਮੈਂ ਆਪੇ ਬਣਾਈ, ਕਹਿੰਦੇ ਤੈਨੂੰ ਮੈਂ ਕਿਹਾ ਸੀ ਮਾੜੀ ਪਰਾਲਬਧ ਬਣਾ, ਚੰਗੀ ਬਣਾ ਲੈਂਦਾ। ਮਾਂ ਬਾਪ ਨੇ ਕਿਹਾ ਪੁੱਤਰ ਨੂੰ ਤੂੰ ਪੜ੍ਹਾਈ ਚੰਗੀ ਕਰ, ਤੂੰ ਅਫਸਰ ਬਣ ਜਾਏਗਾ। ਉਦੋਂ ਤੋਂ ਉਹ ਕ੍ਰਿਕਟ ਖੇਡਦਾ ਰਿਹਾ, ਗੁੱਲੀ ਡੰਡਾ ਖੇਡਦਾ ਰਿਹਾ, ਅਵਾਰਾਗਰਦੀ ਕਰਦਾ ਰਿਹਾ। ਜਦ ਹੁਣ ਚਪੜਾਸੀ ਲੱਗ ਗਿਆ ਜਾਂ ਨੌਕਰੀ ਮਿਲੀ ਨਾ, ਰੇਹੜੀ ਲਾਉਣ ਲੱਗ ਗਿਆ, ਹੁਣ ਮਾਂ ਬਾਪ ਨਾਲ ਲੜਦਾ। ਉਹ ਕਹਿੰਦੇ ਇਸ ਤਾਂ ਤੈਨੂੰ ਕਿਹਾ ਸੀ ਵੀ ਤੂੰ ਪੜ੍ਹ ਲਓ ਪੜ੍ਹ ਲਓ ਪੜ੍ਹ ਲਾ। ਉਹ ਮਹਾਰਾਜ ਕਹਿੰਦੇ ਉਹ ਗੁਰੂ ਦੀ ਬਾਣੀ ਪੜ੍ਹ ਲਓ, ਸਿੰਘੋ ਸਿਮਰਨ ਕਰ ਲਓ, ਤੁਹਾਡੀ ਆਉਣ ਵਾਲੇ ਜਨਮ ਸੁਧਰ ਜਾਣਗੇ, ਥੋੜੀ ਪਰਾਲਬਧ ਚੰਗੀ ਬਣ ਜਾਵੇਗੀ। ਸਤਿਗੁਰੂ ਤਾਂ ਰੋਜ਼ ਕਹਿੰਦੇ ਨੇ ਗਾਵੋ ਸੁਣੋ ਪੜ੍ਹੋ ਨਿਤ ਭਾਈ, ਪਰ ਆਪਣੇ ਕੰਨ ਤੇ ਜੂ ਨਹੀਂ ਸਰਕਦੀ ਜੀ। ਜਾਪ ਸਾਹਿਬ ਔਖਾ ਹੈ, ਰੋਜ਼ ਇਹੀ ਗੱਲ, ਜਾਪ ਸਾਹਿਬ ਔਖਾ ਹੈ। ਫਿਰ ਹੋਰ ਹਰ ਗੱਲ ਨੂੰ ਕਹਿਣਗੇ ਇਹ ਤਾਂ ਔਖਾ ਹੈ, ਔਖੇ ਹੁਣ ਹੋ ਲਓ, ਜਿਹੜਾ ਹੁਣ ਔਖਾ ਹੋ ਲਏਗਾ ਉਹ ਸਦਾ ਲਈ ਸੌਖਾ ਹੋ ਜਾਏਗਾ, ਜਿਹੜਾ ਹੁਣ ਸੌਖਾ ਹੋਵੇਗਾ ਉਹ ਸਦਾ ਲਈ ਔਖਾ ਹੋ ਜਾਏਗਾ। ਇਸ ਕਰਕੇ ਇਹ ਨਾ ਕਹੋ ਕਿ ਔਖਾ। ਮਹਾਰਾਜ ਕਹਿੰਦੇ ਆਪਣੀ ਪਰਾਲਬਧ ਤੁਸੀਂ ਖੁਦ ਬਣਾਉਣੀ ਹੈ, ਪਿਛਲੇ ਬੀਤੇ ਕਰਮ ਕੀਤੇ ਹੋਏ ਨੇ, ਹੁਣ ਜੇ ਕੋਈ ਆ ਗਿਆ ਮਾੜਾ ਕਰਮ ਅੱਗੇ, ਜੇ ਆ ਗਿਆ ਸਿਰ ਤੇ ਡਿੱਗ ਪਈ ਗੱਲ, ਤਾਂ ਇਹ ਕਹੋ ਇਹ ਮੇਰਾ ਹੀ ਕੀਤਾ ਹੋਇਆ, ਇਹ ਮੈਨੂੰ ਹੀ ਮਿਲ ਰਿਹਾ, ਇਹਦੇ ਚ ਰੱਬ ਦਾ ਕੋਈ ਦੋਸ਼ ਨਹੀਂ ਹੈ। ਸਤਿਗੁਰੂ ਕਹਿੰਦੇ ਫਿਰ ਸਾਡੇ ਕੋਲ ਆ ਜਾਓ, ਹੁਣ ਬੇਨਤੀ ਕਰ, ਮਹਾਰਾਜ ਮੇਰੀ ਪਿਛਲੀ ਕੀਤੀ ਹੋਈ ਗਲਤੀ ਜਿਹੜੀ ਸੀ ਉਹ ਹੁਣ ਮੇਰੇ ਸਾਹਮਣੇ ਆਈ ਹੈ, ਮੈਂ ਬਹੁਤ ਦੁਖੀ ਹਾਂ, ਮੈਨੂੰ ਬਖਸ਼ ਲਓ। ਮਹਾਰਾਜ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਚਾਰ ਕੁੰਟ ਦਹਿ ਦਿਸ ਭ੍ਰਮੇ ਥੱਕ ਆਏ ਪ੍ਰਭ ਕੀ ਸਾਮ। ਮਹਾਰਾਜ ਮੇਰੇ ਤੇ ਕਿਰਪਾ ਕਰੋ, ਹੈ ਤਾਂ ਮੇਰੀਆਂ ਗਲਤੀਆਂ, ਮੈਥੋਂ ਹੋ ਗਈਆਂ ਜੀ ਗਲਤੀਆਂ, ਹੁਣ ਬਹੁਤ ਔਖੀਆਂ, ਸੱਚੇ ਪਾਤਸ਼ਾਹ ਮਿਹਰ ਕਰੋ। ਤਾਂ ਮਹਾਰਾਜ ਕਹਿੰਦੇ ਇਉਂ ਕਰ, ਤੂੰ ਨਾ ਵਾਹਿਗੁਰੂ ਅੱਗੇ ਹੁਣ ਬੇਨਤੀ ਕਰ, ਹੁਣ ਤੂੰ ਅਕਾਲ ਪੁਰਖ ਅੱਗੇ ਇਉਂ ਬੇਨਤੀ ਕਰ, ਔਖੀ ਘੜੀ ਨਾ ਦੇਖਣ ਦੇ ਆਪਣਾ ਬਿਰਦ ਸੰਭਾਲੇ। ਮਹਾਰਾਜ ਮੈਨੂੰ ਔਖੀ ਘੜੀ ਆ ਗਈ। ਉਹ ਕਹਿੰਦੇ ਨੇ ਚੌਪੀ ਸਾਹਿਬ ਦਾ ਪਾਠ ਕੱਲ੍ਹ ਦਿੱਤਾ, ਅਮਰੀ ਕਰੋ ਹਾਥ ਦਾ ਰੱਛਾ ਪੜ੍ਹ, ਤੈਨੂੰ ਗੁਰੂ ਦਾ ਸ਼ਬਦ ਮੂਲ ਮੰਤਰ ਕੱਲ੍ਹ ਦਿੱਤਾ, ਉਹ ਪੰਜ ਬਾਣੀਆਂ ਕਾਹਦੇ ਲਈ ਦਿੱਤੀਆਂ, ਤੈਨੂੰ ਸੁਖਮਨੀ ਸਾਹਿਬ ਦਾ ਪਾਠ ਬਖਸ਼ਿਸ਼ ਕੀਤਾ। ਹਰ ਵਕਤ ਵਾਹਿਗੁਰੂ ਵਾਹਿਗੁਰੂ ਕਰੀ ਜਾ, ਜਿੰਨਾ ਮਰਜ਼ੀ ਔਖਾ ਹੋਵੇ ਇਉਂ ਤੈਨੂੰ ਲੰਘਾ ਦਿਆਂਗੇ ਜਿਵੇਂ ਮੱਖਣ ਵਿੱਚੋਂ ਵਾਲ ਕੱਢ ਲਈਦਾ, ਸੌਖਾ ਕਰ ਦਿਆਂਗੇ ਇੱਕਦਮ, ਜੇ ਸਾਡੀ ਸਿੱਖਿਆ ਤੇ ਚੱਲੇ, ਜਿੰਨਾ ਮਰਜ਼ੀ ਕੀਤਾ ਗੁਨਾਹ ਪਿਛਲੇ ਜਨਮਾਂ ਚ, ਹੁਣ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਿਲਕੁਲ ਤਾਤੀ ਬਾਉ ਨਾ ਲੱਗਈ। ਪਾਰ ਬ੍ਰਹਮ ਸਰਣਾਈ ਚੌਗਿਰਦ ਹਮਾਰਾ ਰਾਮ ਕਾਰ, ਦੁੱਖ ਲੱਗਿਆ ਨਾ ਭਾਈ ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ ਰਾਮ ਨਾਮ ਔਖ ਦੀਆ, ਏਕਾ ਲਿਵ ਲਾਈ ਰਹਾਓ ਰਾਖ ਲਈਏ ਤਿੰਨ ਨੱਖਣ ਹਾਰ, ਸਭ ਵਿਆਹ ਮਿਟਾਈ ਪਿਛਲੀਆਂ ਸਭ ਮਿਟਾ ਦਿੰਦੇ ਨੇ, ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ। ਉਹ ਮਹਾਰਾਜ ਕਹਿੰਦੇ ਮੈਂ ਲੇਖ ਬੇਟਣ ਨੀ ਬੈਠਾ ਤੇਰੇ, ਜਿਹੜੇ ਤੇਰੇ ਮਸਤਕ ਦੇ ਉੱਤੇ ਲੇਖ ਨੇ ਉਹ ਭੁਗਤਾ ਦੇਣੇ ਇਸ ਤਰ੍ਹਾਂ ਕਿ ਜਿਵੇਂ ਪਤਾ ਹੀ ਨਾ ਲੱਗੇ ਬੰਦੇ ਨੂੰ, ਜਿਵੇਂ ਬਹੁਤ ਤੇਜ਼ ਧੁੱਪ ਪੈਂਦੀ ਹੋਵੇ, ਕੋਈ ਬੰਦਾ ਤੜਫਦਾ ਹੋਵੇ, ਕੋਈ ਬੰਦਾ ਉਹਨੂੰ ਛਤਰੀ ਦੇ ਦੇਵੇ ਲਿਆ ਕੇ, ਉਹ ਬਸ ਛਤਰੀ। ਸਤਿਗੁਰੂ ਕਹਿੰਦੇ ਜਦ ਤੂੰ ਸਾਡੀ ਛਤਰ ਛਾਇਆ ਥੱਲੇ ਰਹੇਗਾ ਉਦੋਂ ਤੱਕ ਤੂੰ ਸੁਖੀ ਰਹੇਗਾ, ਉਦੋਂ ਤੱਕ ਤੇਰੀ ਪਿਛਲੀ ਪਰਾਲਬਧ ਵੀ ਤੇਰਾ ਕੁਛ ਨਹੀਂ ਵਿਗਾੜ ਸਕਦੀ ਜੇ ਸਤਿਗੁਰ ਦੀ ਸ਼ਰਨ ਵਿੱਚ ਆਏਗਾ।
ਭਲਾ ਕਰੇ ਪਰਮੇਸ਼ਰ ਮੇਰਾ ਅੱਗ ਫਲ ਨਿਭਣੇ ਮੈਂ ਨਿਤ ਚੇਰਾ,
ਇਹਦਾ ਮੇਰਾ ਪਰਮੇਸ਼ਰ ਭਲਾ ਕਰ ਰਹੇ ਨੇ, ਇਹ ਤਾਂ ਮੇਰੇ ਕੀਤੇ ਹੋਏ ਪਿਛਲੇ ਜਨਮਾਂ ਦੇ ਜਿਹੜੇ ਪਾਪ ਸੀ ਉਹਨਾਂ ਦਾ ਫਲ ਨਿਭੜ ਰਿਹਾ, ਮੁੱਕ ਰਿਹਾ, ਚੰਗਾ ਹੋ ਗਿਆ, ਮੈਂ ਤਾਂ ਰੋਜ਼ ਉਹਦਾ ਚੇਲਾ ਸੇਵਕ ਗੁਰਸਿੱਖ ਹਾਂ।
ਇਤਿਆਦਕ ਬੋਰਦੈ ਮਜਾਰ ਹਰਖੈ ਈਸ਼ਰ ਕਿਤ ਵਿਚਾਰ,
ਇਤਿਆਦਕ ਮਨ ਦੇ ਅੰਦਰ ਨਾ ਪ੍ਰਸੰਨ ਰਹੇ, ਵਾਹਿਗੁਰੂ ਦੀ ਕਿਰਤ ਨੂੰ ਨਿੰਦੇ ਨਾ, ਇਹ ਕਹੇ ਕਿ ਜੋ ਪਰਮੇਸ਼ਰ ਜੀ ਕਰਦੇ ਨੇ ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ।
ਕਰਨੈ ਹਾਰ ਨਾ ਦੂਜਾ ਕੋਏ, ਜੇ ਹਾਰ ਕਰੇ ਤਾਂ ਬੁਰੀ ਨਾ ਹੋਏ।
ਕਰਨੈ ਹਾਰ ਨਾ ਦੂਜਾ ਕੋਈ, ਚਿੰਤਾ ਤਾਂ ਕੀ ਕੀਜੀਐ ਜੋ ਅਨਹੋਣੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਕਹਿੰਦੇ ਜੇ ਕੋਈ ਬੁਰੀ ਹੋ ਵੀ ਗਈ ਤੇਰੇ ਨਾਲ, ਜੇ ਰੱਬ ਬੁਰਾ ਕਰੇ, ਰੱਬ ਤਾਂ ਨਹੀਂ ਕਰਦਾ ਬੁਰਾ, ਸਿਆਣੇ ਕਹਿੰਦੇ ਨੇ ਕੋਈ ਮੀਂਹ ਪੈਂਦੇ ਵਿੱਚ ਤਿਲਕ ਕੇ ਡਿੱਗ ਪਏ ਉਹ ਗੁੱਸਾ ਨਹੀਂ ਕਰਦਾ, ਉਹ ਹੱਸ ਪੈਂਦਾ ਮੈਂ ਡਿੱਗ ਪਿਆ ਸੀ ਤਿਲਕ ਕੇ, ਤੇ ਜੇ ਊਂ ਕਿਸੇ ਨੇ ਕੋਈ ਕਿਸੇ ਢੰਗ ਨਾਲ ਸਿੱਟਿਆ ਫਿਰ ਲੜਾਈ ਹੋ ਜਾਂਦੀ ਹੈ। ਇਸ ਤਰ੍ਹਾਂ ਇੱਕ ਕਹਾਵਤ ਬਣੀ ਹੈ, ਕਹਿੰਦੇ ਰਾਜੇ ਦਾ ਝਿੜਕਿਆ ਤੇ ਮੀਂਹ ਦਾ ਤਿਲਕਿਆ ਗੁੱਸਾ ਨਹੀਂ ਕਰਦਾ। ਇਸੇ ਤਰ੍ਹਾਂ ਜਦੋਂ ਆਪਾਂ ਨੂੰ ਪਤਾ ਕਿ ਵਾਹਿਗੁਰੂ ਭੁਗਤਾ ਰਹੇ ਨੇ ਲੇਖ ਮੇਰੇ, ਫਿਰ ਵਾਹਿਗੁਰੂ ਨਾਲ ਕਾਹਦਾ ਗੁੱਸਾ ਆਪਣਾ, ਉਹ ਤਾਂ ਚੰਗਾ ਹੀ ਕਰ ਰਹੇ ਨੇ। ਉਹ ਜਿਵੇਂ ਕਿਸੇ ਬੰਦੇ ਨੇ ਅੰਮ੍ਰਿਤ ਛਕਿਆ ਸੀ, ਮੈਂ ਕਿਹਾ ਵੀ ਸਾਲ ਦੋ ਸਾਲਾਂ ਬਾਅਦ ਮਿਲਿਆ ਅੰਮ੍ਰਿਤ, ਮੈਂ ਕਿਹਾ ਤੂੰ ਤਾਂ ਮੁੱਛਾਂ ਹੀ ਵੱਢੀ ਫਿਰਦਾ ਅੰਮ੍ਰਿਤ। ਉਹ ਕਹਿੰਦਾ ਮੈਂ ਦੱਸਾਂ ਕਿ ਜਦ ਮੈਂ ਅੰਮ੍ਰਿਤ ਛਕਿਆ ਮੇਰੇ ਏਡਾ ਵੱਡਾ ਫੋੜਾ ਨਿਕਲਿਆ, ਮੈਂ ਹਸਪਤਾਲ ਚਲਿਆ ਗਿਆ, ਫਿਰ ਉੱਥੇ ਆਪਰੇਸ਼ਨ ਹੋਇਆ, ਮੈਂ ਫਿਰ ਗਾਤਰਾ ਲਾ ਤਾ, ਮੈਂ ਫਿਰ ਸਭ ਰਹਿਤ ਛੱਡਤੀ, ਮੈਂ ਤਾਂ ਬਿਮਾਰ ਹੀ ਹੋ ਗਿਆ। ਮੈਂ ਕਿਹਾ ਭਲਿਆ ਲੋਕਾਂ, ਮਹਾਰਾਜ ਨੇ ਤੇਰਾ ਲੇਖ ਮੇਟਣਾ ਸ਼ੁਰੂ ਕੀਤਾ ਸੀ, ਉਹ ਫੋੜਾ ਤਾਂ ਨਿਕਲਿਆ ਸੀ, ਉਹ ਤਾਂ ਉਹਨਾਂ ਨੇ ਲੇਖ ਮੇਟਣੇ ਸ਼ੁਰੂ ਕਰਨੇ ਹੁੰਦੇ ਨੇ, ਜਿਵੇਂ ਉਹ ਹੋਮਿਓਪੈਥੀ ਵਾਲੇ ਕਹਿੰਦੇ, ਉਹ ਕਹਿੰਦੇ ਮੈਂ ਤਾਂ ਜੀ ਚੰਗੀ ਥੋੜੀਆਂ ਮਿੱਠੀਆਂ ਜਿਹੀਆਂ ਗੋਲੀਆਂ ਖਾਧੀਆਂ, ਮੈਂ ਤਾਂ ਉਲਟਾ ਹੋਰ ਬੁਖਾਰ ਚੜ ਗਿਆ। ਉਹ ਕਹਿੰਦੇ ਬਾਹਰ ਨੂੰ ਆ ਰਹੀ ਬਿਮਾਰੀ, ਫੋੜੇ ਵੱਧ ਜਾਂਦੇ ਨੇ, ਬਿਮਾਰੀ ਬਾਹਰ ਨੂੰ ਆਉਂਦੀ ਹੈ। ਜਦੋਂ ਆਪਾਂ ਗੁਰੂ ਵਾਲੇ ਬਣ ਕੇ ਬਾਣੀ ਪੜ੍ਹਨੀ ਸ਼ੁਰੂ ਕਰਦੇ ਹਾਂ ਉਦੋਂ ਆਪਾਂ ਨੂੰ ਕਈ ਤਕਲੀਫਾਂ ਆ ਸਕਦੀਆਂ ਨੇ। ਇਹ ਨਾ ਕਹੋ ਕਿ ਬਾਣੀ ਪੜ੍ਹਨ ਨਾਲ ਤਕਲੀਫਾਂ ਹੋ ਗਈਆਂ, ਉਹ ਤਾਂ ਜਿਹੜੇ ਸਰੀਰ ਦੇ ਅੰਦਰ ਛੁਪੇ ਬੈਠੇ ਰੋਗ ਹੁੰਦੇ ਨੇ, ਆਧੀ ਵਿਆਧੀ ਉਪਾਧੀ, ਉਹ ਸਾਰੇ ਬਾਹਰ ਨੂੰ ਨਿਕਲ ਤੁਰਦੇ ਨੇ। ਉਹ ਜਦ ਬਾਹਰ ਨੂੰ ਆਉਂਦੇ ਤਾਂ ਆਪਾਂ ਸਮਝਦੇ ਪਤਾ ਨਹੀਂ ਮੈਂ ਅੰਮ੍ਰਿਤ ਛੱਕ ਕੇ ਜਾਂ ਬਾਣੀ ਪੜ੍ਹ ਕੇ ਜ਼ਿਆਦਾ ਤਕਲੀਫ ਵੱਧ ਗਈ, ਤਕਲੀਫ ਵਧੀ ਨਹੀਂ, ਤਕਲੀਫ ਨੂੰ ਅੰਦਰੋਂ ਸਫਾਈ ਕਰ ਰਹੇ ਨੇ ਉਹਦੀ।
ਇਹ ਨਿਸ਼ਚਾ ਗੁਰ ਭਲੇ ਟਿਕਾਵੇ, ਈਸ਼ਰ ਕੀ ਕਿਰਤ ਪਰ ਰਖਾਵੇ।
ਇਹ ਨਿਸ਼ਚਾ ਗੁਰੂ ਦੇ ਉੱਤੇ ਭਲੇ ਤਰੀਕੇ ਨਾਲ ਟਿਕਾਵੇ ਤੇ ਈਸ਼ਰ ਦੀ ਵਾਹਿਗੁਰੂ ਦੀ ਕੀਤੀ ਹੋਈ ਜਿਹੜੀ ਕਿਰਤ ਹੈ ਉਹਦੇ ਉੱਤੇ ਮਨ ਨੂੰ ਟਿਕਾਵੇ ਕਿ ਵਾਹਿਗੁਰੂ ਜੋ ਕਰਦੇ ਨੇ ਪ੍ਰਸੰਨ ਰਹੇ ਉਸ ਗੱਲ ਦੇ ਉੱਤੇ।
ਇਸ ਦਿਨ ਲਿਵ ਲਾਮਨ ਸਤਨਾਮ,
ਫਿਰ ਉਪਦੇਸ਼ ਦਿੰਦੇ ਨੇ ਜਾ ਕੇ, ਕਹਿੰਦੇ ਰਾਤ ਦਿਨ ਇੱਕ ਰਸ ਲਿਵ ਲਾ ਕੇ ਰੱਖ ਨਾਮ ਦੇ ਵਿੱਚ, ਵਾਹੇ ਜੋ ਚਰਜ ਹੈ ਗੋ ਜੋ ਗਿਆਨ ਦਾ ਹਨੇਰਾ ਮੇਟ ਕੇ ਰੂਹ ਜੋ ਪ੍ਰਕਾਸ਼ ਕਰਦਾ ਹੈ। ਇਸ ਕਰਕੇ ਉਹ ਵਾਹਿਗੁਰੂ ਕਹਿਣ ਦਾ ਵੀ ਤਰੀਕਾ, ਰੂਹ ਨੂੰ ਜਿੰਨਾ ਲੰਮਾ ਕਰੋ ਚੰਗਾ ਹੈ, ਸੋ ਇਸ ਕਰਕੇ ਕਰਕੇ ਵੀ ਦੇਖ ਲਵਾਂਗੇ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਫਿਰ ਵਾਹਿਗੁਰੂ ਵਾਹਿਗੁਰੂ ਕਰਦਿਆਂ ਹੋਇਆਂ ਵਾਹਿਗੁਰੂ ਵਿੱਚ ਬਿਰਤੀ ਜੋੜੇ।
ਉਠਤ ਬੈਠਤ ਸੋਵਤ ਚਾਲੋ ਕਿਤ ਕਰਬੇ ਮੈਂ ਨਾਮ ਸੰਭਾਲੋ।
ਕਹਿੰਦੇ ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕਾ ਸਤਿਕਾਮ। ਉਠਦਿਆਂ ਵਾਹਿਗੁਰੂ, ਬੈਠਦਿਆਂ ਵਾਹਿਗੁਰੂ, ਸੌਂਦਿਆਂ ਵਾਹਿਗੁਰੂ, ਇਸ ਤਰ੍ਹਾਂ ਕਿਰਤ ਕਰੋ। ਕਿਰਤ ਕਰਦੇ ਹੋਏ ਨਾਮ ਨੂੰ ਵੀ ਯਾਦ ਰੱਖੋ। ਇਸ ਤਰ੍ਹਾਂ ਜਦੋਂ ਵੀ ਕੋਈ ਵੀ ਕੰਮ ਕਰਨਾ ਸਵਾਸ ਵੀ ਤਾਂ ਲੈਂਦੇ ਹੀ ਆ, ਇਹ ਤਾਂ ਨਹੀਂ ਵੀ ਆਪਾਂ ਸਵਾਸ ਲੈਣੇ ਛੱਡ ਦਿੰਦੇ ਹਾਂ। ਮਹਾਰਾਜ ਕਹਿੰਦੇ ਇਸੇ ਪ੍ਰਕਾਰ ਵਾਹਿਗੁਰੂ 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 ਆਪਣੇ ਇਹ ਸਮਝ ਲਓ ਕਿ ਵਾਹਿਗੁਰੂ ਮੇਰੇ ਪ੍ਰਾਣ ਹੈ, ਸਤਿਗੁਰ ਮੇਰੇ ਪ੍ਰਾਣ, ਸਤਿਗੁਰੂ ਜੀ ਮੇਰੇ ਪ੍ਰਾਣ ਨੇ, ਵਾਹਿਗੁਰੂ ਮੰਤਰ ਮੇਰੇ ਪ੍ਰਾਣ ਹਨ।
ਹੱਥ ਪਾਵ ਤੇ ਕਾਰ ਸੁਧਾਰੋ ਮਨ ਤੇ ਮੁਖ ਤੇ ਨਾਮ ਉਚਾਰੋ।
ਕਹਿੰਦੇ ਹੱਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਹੱਥਾਂ ਪੈਰਾਂ ਨਾਲ ਕੰਮ ਕਰੋ, ਮਨ ਕਰਕੇ ਅੰਦਰੋਂ ਵਾਹਿਗੁਰੂ 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 ਕਰੀ ਜਾਓ।
ਸਨੇ ਸਨੇ ਤਨ ਹੰਤਾ ਤਿਆਗਨ ਪੁਨੇ ਉਪਦੇਸ਼ ਕਰਤੀ ਮਲਾਗਨ।
ਕਹਿੰਦੇ ਆਸਤੇ ਆਸਤੇ ਸਰੀਰ ਦੀ ਹੰਗਤਾ ਦਾ ਤਿਆਗਣਾ, ਫਿਰ ਇਸ ਤਰ੍ਹਾਂ ਸਤਿਗੁਰੂ ਜੀ ਸਿੱਖ ਨੂੰ ਹੰਗਤਾ ਦੇ ਤਿਆਗਣ ਦਾ ਉਪਦੇਸ਼ ਦਿੰਦੇ ਨੇ। ਗੁਰਬਾਣੀ ਅੰਦਰੋਂ ਹੀ ਸਾਰਾ ਉਪਦੇਸ਼ ਦਿੰਦੇ ਹਨ।
ਸਭ ਮੈਂ ਰਮਿਓ ਏਕ ਪ੍ਰਭ ਮੇਰਾ ਸ਼ਤਰੂ ਮਿੱਤਰ ਅਰ ਠਾਕੁਰ ਚੇਰਾ।
ਹੁਣ ਇੱਥੇ ਆ ਗਿਆ ਗਿਆਨ, ਪਹਿਲਾਂ ਸੀਗਾ ਕਰਮ, ਫਿਰ ਸੀ ਉਪਾਸ਼ਨਾ, ਹੁਣ ਗਿਆਨ ਸ਼ੁਰੂ ਕੀਤਾ ਗੁਰਾਂ ਨੇ ਦੇਣਾ ਕਿ ਸਾਰਿਆਂ ਵਿੱਚ ਇੱਕ ਵਾਹਿਗੁਰੂ ਹੈ, ਉਹ ਆਪ ਹੀ ਅਕਾਲ ਪੁਰਖ ਵਾਹਿਗੁਰੂ। ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ, ਉਹ ਮੇਰੇ ਚ ਵੀ ਉਹੀ ਹੈ, ਉਹੀ ਸਾਰੀ ਦੁਨੀਆਂ ਵਿੱਚ ਹੈ, ਉਹ ਵਿਆਪਕ ਹੈ, ਉਹ ਸਾਰਿਆਂ ਦੇ ਵਿੱਚ। ਇਸ ਤਰ੍ਹਾਂ ਦਾ ਉਪਦੇਸ਼ ਸਤਿਗੁਰੂ ਜੀ ਦਿੰਦੇ ਨੇ।
ਯਾ ਤੇ ਰਾਗ ਦੁਆਖ ਕੋ ਤਿਆਗੋ ਨੀਂਦ ਅਵਿਦਿਆ ਤਜ ਕਰ ਜਾਗੋ।
ਇਸ ਕਰਕੇ ਰਾਗ ਤੇ ਦਵੈਸ਼ ਨੂੰ ਤਿਆਗੋ, ਉਹ ਪਿੱਛੇ ਆ ਚੁੱਕਿਆ ਪ੍ਰਸੰਗ। ਅਵਿਦਿਆ ਦੀ ਨੀਂਦ ਵਿੱਚ ਬੰਦਾ ਜਿਹੜਾ ਨਾ ਉਹ ਸੁੱਤਾ ਪਿਆ ਹੈ, ਤੇ ਅਵਿਦਿਆ ਦੀ ਨੀਂਦ ਦਾ ਤਿਆਗ ਕਰਕੇ ਜਾਗਰਤ ਅਵਸਥਾ ਵਿੱਚ ਆ ਜਾਓ।
ਗੁਰ ਕੀ ਗਿਰਾ ਵਿਚਾਰੋ ਨੀਕੇ ਜਿਸ ਤੇ ਭਲੇ ਹੋ ਤਿਸ ਜੀਕੇ।
ਗੁਰਾਂ ਦੀ ਬਾਣੀ ਦੀ ਵਿਚਾਰ ਕਰੋ ਚੰਗੇ ਤਰੀਕੇ ਨਾਲ, ਜਿਸ ਕਰਕੇ ਬੰਦੇ ਦਾ ਭਲਾ ਹੋ ਸਕੇ। ਬਾਣੀ ਵਿਚਾਰ ਵਿਚਾਰ ਕੇ ਪੜ੍ਹਨੀ ਚਾਹੀਦੀ ਹੈ। ਜਿੰਨੀ ਹੌਲੀ ਪੜੋਗੇ ਸਮਝ ਜ਼ਿਆਦਾ ਪੈਂਦੀ ਹੈ, ਜਿੰਨੀ ਤੇਜ਼ ਪੜਾਂਗੇ ਪਤਾ ਨਹੀਂ ਲੱਗਦਾ ਕੀ ਹੋ ਗਿਆ ਇਹ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਟਕਾ ਟਕਾ ਕੇ ਬਾਣੀ ਪੜੋ। ਜਿੰਨਾ ਵੀ ਟਕਾ ਕੇ ਪੜੋਗੇ, ਵਿਸ਼ਰਾਮ ਲਾ ਕੇ ਪੜੋਗੇ, ਉਨੇ ਜਾਲ ਆਨੰਦ ਜ਼ਿਆਦਾ ਆਉਂਦਾ ਹੈ।
ਕੀਰਤਨ ਕਰੋ ਪ੍ਰੇਮ ਕੋ ਸੀਚ ਲਖੋ ਸਕਲ ਗੁਣ ਪ੍ਰਭ ਕੇ ਬੀਚ।
ਪ੍ਰੇਮ ਜਲ ਦੇ ਨਾਲ ਸਿੰਚ ਕੇ ਕੀਰਤਨ ਕਰੋ, ਸਾਰਾ ਕੁਛ ਵਾਹਿਗੁਰੂ ਦੇ ਵਿੱਚ ਹੈ ਇਉਂ ਜਾਣ ਲਓ। ਕਿਉਂ? ਵਾਹਿਗੁਰੂ ਸਾਰਿਆਂ ਦੇ ਵਿੱਚ ਵਿਆਪਕ ਹਨ, ਇਹਦੇ ਵਿੱਚ ਵਾਹਿਗੁਰੂ ਦੇ ਗੁਣ ਨੇ ਕੀਰਤਨ ਦੇ ਵਿੱਚ।
ਆਦਿ ਸਰੀਰ ਪਦਾਰਥ ਸਾਰੇ ਜਿਸ ਪ੍ਰਭ ਦੀ ਨੇ ਹਮੇ ਵਿਚਾਰੇ।
ਜਿਸ ਵਾਹਿਗੁਰੂ ਨੇ ਦਿੱਤੇ ਨੇ ਸਾਨੂੰ ਉਹਦੀ ਵਿਚਾਰ ਕਰੇ। ਆਦਿ ਸਰੀਰ ਪਦਾਰਥ ਸਾਰੇ, ਪਦਾਰਥ ਜਿਹੜਾ ਹੁੰਦਾ ਇਹ ਇੱਕ ਤਾਂ ਹੁੰਦੇ ਨੇ ਚਾਰ ਪਦਾਰਥ, ਧਰਮ ਅਰਥ ਕਾਮ ਮੋਖ। ਇੱਕ ਹੈਗੇ ਨੇ ਇਹ ਸਾਨੂੰ ਮਿਲਿਆ ਜਨਮ ਪਦਾਰਥ, ਇੱਥੇ ਇਹਦੀ ਗੱਲ ਕਰਦੇ ਨੇ। ਜਨਮ ਪਦਾਰਥ ਤਾਂ ਮਿਲਿਆ ਹੀ ਮਿਲਿਆ ਹੋਇਆ, ਤੇ ਇਹਦੇ ਨਾਲ ਨਾਲ ਫਿਰ ਨਾਮ ਪਦਾਰਥ, ਪ੍ਰੇਮ ਪਦਾਰਥ, ਗਿਆਨ ਪਦਾਰਥ, ਮੁਕਤ ਪਦਾਰਥ, ਇਹ ਸਾਰਾ ਕੁਝ ਵਾਹਿਗੁਰੂ ਨੇ ਦਿੱਤਾ ਮੈਨੂੰ, ਕਿਉਂ ਵਿਚਾਰਨਾ ਕਰੇ।
ਈਸ਼ਰ ਕਿਉਂ ਹਿਰਦੇ ਵਿਸਾਰੋ ਨਿਸਬਾਸਰ ਮਨ ਜੀ ਸੰਭਾਰੋ।
ਐਸੇ ਵਾਹਿਗੁਰੂ ਨੂੰ ਕਿਉਂ ਭੁਲਾਉਂਦੇ ਹੋ? ਰਾਤ ਦਿਨ ਉਸ ਵਾਹਿਗੁਰੂ ਨੂੰ ਆਪਣੇ ਅੰਦਰ ਯਾਦ ਕਰੋ ਕਿ ਵਾਹਿਗੁਰੂ ਲਈ ਇੱਕ ਇੱਕ ਚੀਜ਼ ਘਰ ਦੀ ਦੇਖੋ, ਤਾਂ ਆ ਸਰੀਰ ਦੇਖੋ, ਆ ਬੱਚੇ ਦੇਖੋ, ਇਉਂ ਕਹੋ ਇਹ ਵਾਹਿਗੁਰੂ ਨੇ ਦਿੱਤਾ, ਇਹ ਵਾਹਿਗੁਰੂ ਨੇ ਦਿੱਤਾ, ਇਹ ਵੀ ਵਾਹਿਗੁਰੂ ਨੇ ਦਿੱਤਾ, ਸਾਰਾ ਕੁਝ ਮੈਨੂੰ ਵਾਹਿਗੁਰੂ ਨੇ ਦਿੱਤਾ। ਸ਼ੀਸ਼ੇ ਮੂਹਰੇ ਖੜ ਕੇ ਅੱਖਾਂ ਨੂੰ ਹੱਥ ਲਾ ਕੇ ਆਖੋ ਆ ਕਿੰਨੀਆਂ ਸੋਹਣੀਆਂ ਵਾਹਿਗੁਰੂ ਨੇ ਅੱਖਾਂ ਦਿੱਤੀਆਂ, ਕਿੰਨੇ ਸੋਹਣੇ ਕੰਨ ਦਿੱਤੇ ਮੈਨੂੰ, ਸਰੀਰ ਦਿੱਤਾ, ਨੱਕ ਦਿੱਤਾ, ਹੱਥ ਪੈਰ ਦਿੱਤੇ ਨੇ, ਸੱਚੇ ਪਾਤਸ਼ਾਹ ਮੈਨੂੰ ਸਾਰਾ ਕੁਝ ਦਿੱਤਾ। ਇਉਂ ਨਾ ਕਹੋ ਮੈਨੂੰ ਵਾਹਿਗੁਰੂ ਨੇ ਆਹ ਨਹੀਂ ਦਿੱਤਾ, ਉਹ ਜਿੱਥੇ ਇੰਨਾ ਕੁਝ ਦਿੱਤਾ ਉਹ ਵੀ ਦੇ ਦੇਣਗੇ, ਇਹੋ ਜਿਹੀ ਕਿਹੜੀ ਗੱਲ ਆ, ਥੋੜਾ ਲੇਟ ਮਿਲ ਜੂਗਾ, ਤਾਂ ਕਿ ਐਵੇਂ ਨਿੰਦਕਾਂ ਵਾਂਗੂ ਨਿੰਦਾ ਨਹੀਂ ਕਰਦੇ ਰਹਿਣਾ ਚਾਹੀਦਾ।
ਸ੍ਰੀ ਗੁਰੂ ਗ੍ਰੰਥ ਸਾਹਿਬ ਕੇ ਮਾਏ ਭਗਤੀ ਉਪਦੇਸ਼ ਅਧਿਕ ਅਧਿਕਾਏ।
ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਭਗਤੀ ਦਾ ਉਪਦੇਸ਼ ਅਧਿਕ ਅਧਿਕਾਏ, ਬਹੁਤੇ ਤੋਂ ਬਹੁਤਾ, ਬਹੁਤੇ ਤੋਂ ਬਹੁਤਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਗਤੀ ਦਾ ਹੀ ਉਪਦੇਸ਼ ਹੈ।
ਇੱਕ ਤੋਂ ਸੱਤ ਨਾਮ ਕੋ ਸਿਮਰਨ ਲਿਵ ਲਗਾਏ ਨੇ ਤਿਆਗੈ ਨਿਸ ਦਿਨ।
ਇੱਕ ਤਾਂ ਇਉਂ ਕਰਿਆ ਕਰੋ, ਰਾਤ ਦਿਨ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ, ਸਤ ਨਾਮ ਸ੍ਰੀ ਵਾਹਿਗੁਰੂ ਸਿਮਰਨ ਕਰਿਆ ਕਰੋ।